निर्वैर अकाल मूरत अजूनी सैभं गुर प्रसाद जप आद सच जुगाद सच है भी सच नानक होशी भी सच जो बुलावे त्यों बोलह स्वामी उतरत कवन हमारी साध संग नानक जस गायो जो प्रभु की अत प्यारी मूक उच्चरै शास्त्र खट इंग गिरन चर जाय अंध लखै बदरो सुने जो काल कृपा करा
सतनाम श्री वाहे गुरु साहिब जीओ आसा तुम चंदन हम इरंड बापरे संग तुम्हारे बसा नीच रूख ते ऊच पए हैं गंध सुगंध निवासा तुम चंदन हम इरंड बापरे संग तुम्हारे बसा नीच रूख ते ऊंच पए हैं गंध सुगंध निवासा वाहिगुरु जी का खालसा
वाहिगुरु जी की फतेह। राजान राज भानान भान देवान देव उपमा महान चार तखत छत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई एकत्र होई गुरु रूप साध संगत जी सारे गुरमुख प्यारे माई भाई मनोवृत्तियां नूं एकागर करन लई मनुखा जन्म दे भले वास्ते अपनी हाजरी गुरु के पावन चरणा विच लवाण लई एक बार सारे प्यार नाल आखो सतनाम श्री वाहिगुरु।
सतगुरु मैं पाया सतगुरु तां पाया सहज सेची मन वजियां वधाईयां राग रतां परवार परियां शब्द कामणे आईयां शब्दो तां गावो हरी केरा मन जनी वसाया कहे नानक नंद होवा सतगुरु मैं पाया ए मन मेरिया तू सदा रहो हर नाले हर ना रहो तू मन मेरे दुख सा विसारणा अंगीकारो करे तेरा कार्य सा सवारणा सबना गला सबरा स्वामी सुख मनो विसारे कहे नानक मन मेरे सदा रहो हर नाले साते साहेबा क्या नाही करते रहे ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਕਨੇਰੇ, ਹੈ ਨਾਨਕ ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਆਸਾਨ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜੇਤੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸੁਧ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਧਾਰਿਆ, ਪੰਚ ਦੋਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾ ਤੋ ਜਿਨ ਕਉ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈਸ ਕੋ ਵਾਤ ਕਰ ਅਨਹਦ ਵਾਜੇ। ਨਾ ਸੁਣੋ ਪ੍ਰ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਪਰ ਸ਼ਕਤੀ ਬੜੀ ਰੱਖਦਾ ਸਤਿਗੁਰੂ ਨੇ ਉਹਨੂੰ ਪਾਰਸ ਕਿਹਾ ਹੈ, ਪਾਰਸ ਪਾਰਸ ਪੱਥਰ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਕਿਸੇ ਵੀ ਧਾਤੂ ਨਾਲ ਛੋ ਜਾਏ ਉਹਨੂੰ ਸੋਨਾ ਬਣਾ ਦਿੰਦਾ। ਬਾਣੀ ਨੇ ਸਤਿਗੁਰੂ ਬਾਰੇ ਵੀ ਐਸੇ ਬਚਨ ਕਹੇ। ਆਪ ਜੀ ਕਹਿੰਦੇ ਨੇ ਸਤਿਗੁਰ ਮਹਾਂਪੁਰਖ ਹੈ ਪਾਰਸ, ਜੋ ਮਿਲਾ ਸੋ ਫਲ ਗੁਣ ਪਾਵੇ ਗੋ। ਸਤਿਗੁਰੂ ਐਸਾ ਪਾਰਸ ਹੈ ਜਿਹੜਾ ਗੁਰੂ ਰੂਪੀ ਪਾਰਸ ਨਾਲ ਛੋ ਜਾਏ ਤੇ ਉਹ ਬੰਦੇ ਨੂੰ ਗੁਣ ਦੇ ਦਿੰਦਾ, ਬਹੁਤ ਸਾਰੇ ਗੁਣ। ਬਲਕਿ ਰੱਬ ਦੇ ਪਿਆਰਿਆਂ ਨੇ ਇੱਥੋਂ ਤੱਕ ਬਚਨ ਕਹੇ ਨੇ ਕਿ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ, ਉਹ ਲੋਹਾ ਕੰਚਨ ਕਰੇ ਉਹ ਕਰੇ ਆਪ ਸਮਾਨ। ਪਾਰਸ ਲੋਹੇ ਨੂੰ ਸੋਨਾ ਤਾਂ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਕੋਈ ਵਿਅਕਤੀ ਆ ਜਾਏ ਉਹਨਾਂ ਦੀ ਸ਼ੋਭ ਪ੍ਰਾਪਤ ਕਰਕੇ ਉਹ ਉਹਨਾਂ ਵਰਗਾ ਬਣ ਜਾਂਦਾ। ਪਾਰਸ ਹੈ ਪੱਥਰ ਪਰ ਧਾਤੂ ਨੂੰ ਬਣਾ ਦਿੰਦਾ ਸੋਨਾ। ਪਰ ਯਾਦ ਰੱਖਿਓ ਗੁਰੂ ਪਾਰਸ ਹੈ, ਜੀਵ ਦੇ ਜੀਵਨ ਨੂੰ ਬਦਲ ਦਿੰਦਾ ਤੇ ਜਿਸ ਨੂੰ ਪਾਰਸ ਦੀ ਸੋਝੀ ਨਹੀਂ ਉਹ ਪਾਰਸ ਨੂੰ ਪੱਥਰ ਸਮਝ ਕੇ ਸੁੱਟ ਦਿੰਦਾ। ਕਿਸੇ ਵਿਅਕਤੀ ਨੇ ਜਿਵੇਂ ਹੁਣ ਤੁਸੀਂ ਸੁਣ ਰਹੇ ਹੋ, ਕਿਸੇ ਨੇ ਐਸਾ ਸੁਣਿਆ ਕਿ ਇੱਕ ਪਾਰਸ ਪੱਥਰ ਹੁੰਦਾ ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ। ਐਸੀ ਸੋਚ ਬੰਦੇ ਦੇ ਮਨ ਵਿੱਚ ਨਿਰੰਤਰ ਨਹੀਂ ਰਹਿੰਦੀ, ਪੱਕੀ ਨਹੀਂ ਉਤਰਦੀ, ਬਲਕਿ ਥੋੜੇ ਸਮੇਂ ਲਈ ਆਉਂਦੀ ਹੈ ਤੇ ਚਲੀ ਜਾਂਦੀ ਹੈ। ਜਿਵੇਂ ਤੁਸੀਂ ਬਾਣੀ ਦੀਆਂ ਗੱਲਾਂ ਸੁਣ ਕੇ ਨਾਮ ਦੀ ਮਹਿਮਾ ਸੁਣ ਕੇ ਕਈ ਵਾਰ ਆਪਣੇ ਜੀਵਨ ਵਿੱਚ ਉਪਰਾਲਾ ਵੀ ਕੀਤਾ ਕਿ ਮੈਂ ਹੁਣ ਬਸ ਨਾਮ ਜਪਣਾ ਹੈ, ਐਸੀ ਬਿਰਤੀ ਕਿੰਨੇ ਕੁ ਦਿਨ ਰਹਿੰਦੀ? 5 ਦਿਨ 7 ਦਿਨ, ਉਸ ਤੋਂ ਬਾਅਦ ਖਤਮ। ਉਹਨੂੰ ਸੁਣ ਲਿਆ ਕਿ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਹੁਣ ਮਨ ਵਿੱਚ ਇੱਕ ਗੱਲ ਪੱਕੀ ਕਰ ਲਈ ਕਿ ਮੈਂ ਪਾਰਸ ਪੱਥਰ ਲੱਭ ਕੇ ਮੁੜਨਾ, ਪਾਰਸ ਢੂੰਡਣਾ, ਆਪਣੇ ਗਲ ਵਿੱਚ ਲੈ ਕੇ ਉਹਨੂੰ ਲੋਹੇ ਦੀ ਜੰਜੀਰ ਪਾ ਲਈ ਤੇ ਪਾਰਸ ਪੱਥਰ ਲੱਭਣ ਲਈ ਤੁਰ ਪਿਆ। ਰਸਤੇ ਚ ਚਲੇ ਜਾਂਦਿਆਂ ਜਿਹੜਾ ਵੀ ਪੱਥਰ ਉਹਨੂੰ ਮਿਲਦਾ ਹੈ ਉਹਨੂੰ ਉਹ ਚੁੱਕਦਾ ਜੰਜੀਰ ਨਾਲ ਲਾਉਂਦਾ ਵੇਖਦਾ ਹੈ ਲੋਹੇ ਦੀ ਹੈ ਤੇ ਸੁੱਟ ਦਿੰਦਾ। ਕੁਝ ਦਿਨਾਂ ਬਾਅਦ ਸੋਚ ਬਿਰਤੀ ਬਦਲ ਗਈ, ਪੱਥਰ ਚੁੱਕਦਾ ਜੰਜੀਰ ਨਾਲ ਲਾਉਂਦਾ ਤੇ ਸੁੱਟ ਦਿੰਦਾ, ਵੇਖਣੋਂ ਹਟ ਗਿਆ। ਘੁੰਮਦਾ ਰਿਹਾ, ਪੱਥਰ ਚੁੱਕਦਾ ਰਿਹਾ, ਜੰਜੀਰ ਨਾਲ ਲਾਉਂਦਾ ਰਿਹਾ, ਸੁੱਟਦਾ ਰਿਹਾ। ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਹਰ ਰਿਹਾ, ਪੱਥਰ ਲਾਉਣਾ ਸੁੱਟ ਦੇਣਾ, ਪੱਥਰ ਲਾਉਣਾ ਸੁੱਟ ਦੇਣਾ। ਪਰ ਅੱਜ ਪਿਆਰਿਓ ਸ਼ਾਮ ਨੂੰ ਜਦੋਂ ਘਰ ਪਰਤ ਕੇ ਕੱਪੜੇ ਉਤਾਰਨ ਲੱਗਿਆ ਤੇ ਦੇਖਦਾ ਕੀ ਹੈ, ਜੰਜੀਰ ਸੋਨੇ ਦੀ ਹੈ। ਜੰਜੀਰ ਤਾਂ ਸੋਨੇ ਦੀ ਹੋ ਗਈ ਪਰ ਪਾਰਸ ਪੱਥਰ ਪ੍ਰਾਪਤ ਨਹੀਂ ਕਰ ਸਕਿਆ। ਗੁਰੂ ਪਾਰਸ ਹੈ, ਗੁਰੂ ਜੀਵਨ ਬਦਲਦਾ, ਪਰ ਗੁਰੂ ਨਾਲ ਕੋਈ ਛੋਏਗਾ, ਆਪਣੇ ਜੀਵਨ ਵੱਲ ਧਿਆਨ ਦੇਵੇਗਾ ਤਾਂ ਹੀ ਹੈ ਨਾ। ਨਹੀਂ ਤਾਂ ਗੁਰੂ ਕਹਿੰਦਾ ਰਹਿੰਦਾ, ਅਸੀਂ ਸੁਣਦੇ ਰਹਿੰਦੇ ਹਾਂ, ਜੀਵਨ ਵੱਲ ਕੋਈ ਧਿਆਨ ਨਹੀਂ। ਸਦੀਆਂ ਤੋਂ ਅਸੀਂ ਲੋਕ ਗੁਰਬਾਣੀ ਦੀਆਂ ਗੱਲਾਂ ਸੁਣਦੇ ਚਲੇ ਆ ਰਹੇ ਹਾਂ, ਪਰ ਦੱਸੋ ਕਿੰਨਾ ਕੁ ਬਦਲ ਗਏ, ਕਿੰਨਾ ਕੁ ਸੋਨਾ ਬਣ ਗਏ। ਕੋਈ ਜੀਵਨ ਨਹੀਂ ਬਦਲਿਆ। ਜੇ ਕੱਲ ਨਿੰਦਾ ਕਰਦੇ ਸੀ 10 ਸਾਲ ਤੋਂ ਗੁਰਦੁਆਰੇ ਆਉਂਦੇ, ਅੱਜ ਵੀ ਨਿੰਦਾ ਕਰਦੇ। 10 ਸਾਲ ਪਹਿਲਾਂ ਈਰਖਾ ਕਰਦੇ ਸੀ, ਅੰਮ੍ਰਿਤ ਵੀ ਪਾਨ ਕਰ ਲਿਆ, ਗੁਰੂ ਦੇ ਲੜ ਵੀ ਲੱਗ ਗਏ, ਗੁਰੂ ਕੇ ਸਿੱਖ ਵੀ ਬਣਦੇ, ਗੁਰੂ ਘਰ ਵੀ ਆਉਂਦੇ, ਫਿਰ ਵੀ ਨਿੰਦਾ ਕਰਦੇ, ਝੂਠ ਬੋਲਦੇ, ਨਿੰਦਾ ਕਰਦੇ, ਦੁਨੀਆਂ ਭਰਦੇ। ਉਹੀ ਉਪਦਰਵ ਅਜੇ ਸਾਡੇ ਅੰਦਰ ਮੌਜੂਦ ਨੇ। ਅਖਵਾਨੇ ਹਾਂ ਗੁਰੂ ਕੇ ਸਿੱਖ ਹਾਂ। ਗੁਰੂ ਕਾ ਸਿੱਖ ਤਾਂ ਉਹ ਹੁੰਦਾ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਏ, ਗੁਰੂ ਦੀ ਆਗਿਆ ਮੰਨ ਲੈ, ਗੁਰੂ ਨੂੰ ਸਮਝ ਲੈ। ਰਵਿਦਾਸ ਜੀ ਮਹਾਰਾਜ ਨੇ ਐਸੇ ਸ਼ਬਦ ਵਰਤੇ ਜਿਵੇਂ ਪੱਥਰ ਦੀ ਦੁਨੀਆਂ ਚੋਂ ਮਨੁੱਖ ਨੇ ਪਾਰਸ ਲੱਭਿਆ ਜਿਹੜਾ ਧਾਤੂ ਨੂੰ ਬਦਲ ਦਿੰਦਾ, ਇਵੇਂ ਬਨਸਪਤੀ ਦੀ ਦੁਨੀਆਂ ਚੋਂ ਮਨੁੱਖ ਨੇ ਚੰਦਨ ਲੱਭਿਆ। ਚੰਦਨ ਚੰਦਨ ਦੀ ਗੱਲ ਬਾਣੀ ਚ ਕਈ ਥਾਵਾਂ ਤੇ ਆਈ, ਪਰ ਮੈਂ ਆਪ ਜੀ ਦੀ ਗਿਆਤ ਲਈ ਅਰਜ ਕਰਦਾ ਕਿ ਜਿਹੜਾ ਚੰਦਨ ਹੈ ਇਹ 2 ਤਰ੍ਹਾਂ ਦਾ ਹੈ। ਇੱਕ ਚੰਦਨ ਹੈ ਸਧਾਰਨ ਚੰਦਨ, ਜਿਹਦੇ ਚ ਮਹਿਕ ਤਾਂ ਆਉਂਦੀ ਹੈ ਪਰ ਬਹੁਤੀ ਨਹੀਂ। ਇੱਕ ਚੰਦਨ ਹੈ ਬਾਵਨ ਚੰਦਨ, ਬਾਵਨ ਚੰਦਨ, ਬਾਵਨ ਦਾ ਅਰਥ ਹੈ 52, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ 52 ਕਹਿੰਦੇ ਹੋ। ਉਸ ਚੰਦਨ ਦੇ ਬੂਟੇ ਦਾ ਸਾਰਾ ਆਕਾਰ ਥੱਲੇ ਤੋਂ ਲੈ ਕੇ 52 ਉਂਗਲਾਂ ਦਾ ਹੁੰਦਾ ਹੈ, ਉਹਨੂੰ 52 ਚੰਦਨ ਕਹਿੰਦੇ ਨੇ। ਉਹਦੇ ਵਿੱਚ ਇੰਨੀ ਮਹਿਕ ਹੁੰਦੀ ਹੈ ਕਿ ਉਹਦੇ ਆਲੇ ਦੁਆਲੇ ਦੀ ਸਾਰੀ ਬਨਸਪਤੀ ਜਿੰਨੀ ਉਹਦੇ ਆਲੇ ਦੁਆਲੇ ਖੜੀ ਹੈ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ। ਉਹ ਚੰਦਨ ਦੀ ਮਹਿਕ ਉਹਨਾਂ ਬਨਸਪਤੀ ਵਿੱਚ ਭਰ ਜਾਂਦੀ ਹੈ। ਬਾਣੀ ਨੇ ਐਸੇ ਪ੍ਰਮਾਣ ਵੀ ਦਿੱਤੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਕਿਤੇ ਆਪ ਕਹਿੰਦੇ ਨੇ ਚੰਦਨ ਸੰਗ ਬਸੈ ਨਿੰਮ ਬਿਰਖਾ। ਨਿੰਮ ਦਾ ਸੁਭਾਅ ਕੌੜਾ ਹੁੰਦਾ, ਨਿੰਮ ਦੀ ਮਹਿਕ ਕਦੇ ਉਹਦੇ ਪੱਤੇ ਮੜ ਕੇ ਲੈ ਕੇ ਦੇਖਿਓ, ਉਹ ਵੀ ਚੰਦਨ ਤਬਾਖ ਆਉਂਦੀ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸ ਖੇ। ਨਿੰਮ ਦੇ ਵਿੱਚ ਵੀ ਚੰਦਨ ਦੇ ਗੁਣ ਆ ਜਾਂਦੇ ਨੇ, ਉਹਦੇ ਵਿੱਚੋਂ ਨਿੰਮ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ। ਪਰ ਚੰਦਨ ਮਹਿਕ ਛੱਡਦਾ, ਯਾਦ ਰੱਖਿਓ, ਚੰਦਨ ਮਹਿਕ ਦਿੰਦਾ ਨਹੀਂ, ਚੰਦਨ ਵਿੱਚੋਂ ਕੁਦਰਤੀ ਮਹਿਕ ਨਿਕਲਦੀ ਹੈ। ਉਹ ਜਿਹੜੇ ਉਹਦੇ ਆਲੇ ਦੁਆਲੇ ਦੀ ਬਨਸਪਤੀ ਹੈ, ਚਾਹੇ ਉਹ ਢੱਕ ਤੇ ਪਲਾਹ ਵਰਗੇ ਦਰਖਤ ਨੇ ਜਿਨ੍ਹਾਂ ਦੀ ਲੱਕੜੀ ਕਿਸੇ ਕੰਮ ਨਹੀਂ ਆਉਂਦੀ, ਜਿਨ੍ਹਾਂ ਦੇ ਫੁੱਲ ਫਲ ਕਿਸੇ ਕੰਮ ਨਹੀਂ ਆਉਂਦੇ, ਉਹਨਾਂ ਚ ਐਸਾ ਗੁਣ ਹੈ ਕਿ ਚੰਦਨ ਦੀ ਮਹਿਕ ਨੂੰ ਗ੍ਰਹਿਣ ਕਰ ਲੈਂਦੇ ਨੇ। ਮਨੁੱਖ ਨੇ ਇੱਕ ਐਸੀ ਚੀਜ਼ ਵੀ ਖੋਜੀ, ਐਸੀ ਬਨਸਪਤੀ ਦਾ ਦਰਖਤ ਇੱਕ ਜਿਹੜਾ ਚੰਦਨ ਦੀ ਮਹਿਕ ਨੂੰ ਗ੍ਰਹਿਣ ਨਹੀਂ ਕਰਦਾ। ਲੰਬਾ ਬੜਾ ਹੁੰਦਾ ਜਿਹਨੂੰ ਤੁਸੀਂ ਬਾਂਸ ਕਹਿੰਦੇ ਹੋ, ਬਾਂਸ, ਪਰ ਬਾਂਸ ਦੀ ਬਾਹਰਲੀ ਪਰਤ ਜਿਹੜੀ ਹੈ ਉਹ ਇੰਨੀ ਸਖਤ ਹੁੰਦੀ ਹੈ ਕਿ ਉਹਦੇ ਵਿੱਚੋਂ ਚੰਦਨ ਦੀ ਮਹਿਕ ਗੁਜ਼ਰ ਕੇ ਉਹਦੇ ਅੰਦਰ ਨਹੀਂ ਜਾ ਸਕਦੀ। ਬਾਣੀ ਨੇ ਬਚਨ ਕਹਿ, ਬਾਂਸ ਬੜਾਈ ਬੂਢਿਆ ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਬਾਂਸ ਨੂੰ ਬੇਸ਼ੱਕ ਚੰਦਨ ਦੇ ਮੁੱਢ ਵਿੱਚ ਲਾ ਦਿਓ, ਪਰ ਬਾਂਸ ਚੰਦਨ ਦੀ ਮਹਿਕ ਗ੍ਰਹਿਣ ਨਹੀਂ ਕਰ ਸਕਦਾ। ਯਾਦ ਰੱਖਿਓ, ਬਾਂਸ ਦੇ ਖੋਜਣ ਵਾਲਿਆਂ ਨੇ ਔਗਣ ਖੋਜੇ, ਪਰ ਬਾਂਸ ਵਿੱਚ ਇੱਕ ਗੁਣ ਵੀ ਹੈ। ਤੁਸੀਂ ਕਹੋਗੇ ਪਹਿਲੀ ਵਾਰ ਸੁਣ ਰਹੇ, ਬਾਂਸ ਵਿੱਚ ਗੁਣ ਕੀ ਹੈ? ਯਾਦ ਰੱਖਿਓ, ਬਾਂਸ ਲੰਬਾ ਬੜਾ ਹੁੰਦਾ, ਲੰਬਾ ਹੋ ਕੇ ਵੀ ਉਹਨੂੰ ਝੁਕਣਾ ਆਉਂਦਾ, ਉਹ ਝੁਕਣਾ ਜਾਣਦਾ, ਤੂਫਾਨ ਆਉਂਦਾ ਉਹ ਝੁਕਦਾ ਤੇ ਧਰਤੀ ਨਾਲ ਲੱਗ ਜਾਂਦਾ, ਬੜੇ ਬੜੇ ਦਰਖਤਾਂ ਨੂੰ ਤੂਫਾਨ ਪੁੱਟ ਕੇ ਉਲਟੇ ਕਰ ਦਿੰਦਾ, ਉਹਨਾਂ ਦੀਆਂ ਜੜ੍ਹਾਂ ਪੁੱਟ ਦਿੰਦਾ, ਟਾਹਣੇ ਤੋੜ ਦਿੰਦਾ। ਪਰ ਬਾਂਸ ਧਰਤੀ ਨਾਲ ਲੱਗ ਜਾਂਦਾ, ਤੂਫਾਨ ਗੁਜ਼ਰ ਜਾਂਦਾ, ਬਾਂਸ ਫਿਰ ਖੜਾ ਹੋ ਜਾਂਦਾ। ਇਹ ਬਾਂਸ ਵਿੱਚ ਗੁਣ ਵੀ ਹੈ। ਜੇ ਬਾਂਸ ਤੋਂ ਗੁਣ ਲੈਣਾ ਤਾਂ ਇਹ ਲਿਓ ਕਿ ਜਦੋਂ ਅੰਦਰ ਵਿਕਾਰਾਂ ਦੇ ਤੂਫਾਨ ਚੱਲਣ, ਜਦੋਂ ਜੀਵਨ ਵਿੱਚ ਮੁਸੀਬਤਾਂ ਦੇ ਤੂਫਾਨ ਚੱਲਣ, ਤੇ ਸਿਖਾ ਜਿਵੇਂ ਬਾਂਸ ਝੁੱਕ ਕੇ ਧਰਤੀ ਨਾਲ ਲੱਗਦਾ, ਤੂੰ ਵੀ ਗੁਰੂ ਦੇ ਚਰਨਾਂ ਨਾਲ ਲੱਗ ਜਾਈ। ਤੂਫਾਨ ਸਦਾ ਨਹੀਂ ਵਹਿੰਦੇ, ਤੂਫਾਨ ਆਉਂਦੇ ਤੇ ਲੰਘ ਜਾਂਦੇ ਨੇ, ਜਦੋਂ ਲੰਘ ਜਾਣ ਤੇ ਫਿਰ ਸੰਭਲ ਜਾਏ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬੜੇ ਬੜੇ ਸੁੰਦਰ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ। ਅਕਾਲ ਪੁਰਖ ਵਾਹਿਗੁਰੂ ਦੀ ਬੜੀ ਤਾਰੀਫ ਕੀਤੀ ਸਤਿਗੁਰੂ ਪਾਤਸ਼ਾਹ ਨੇ, ਆਪ ਜੀ ਕਿਤੇ ਉਹਦੀ ਸੁੰਦਰਤਾ ਦੀ ਤਾਰੀਫ ਕਰਦੇ, ਐਸੇ ਬਚਨ ਕਰਦੇ ਨੇ ਕਿ ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਖਾਇਆ ਸੋਨੇ ਕੀ ਢਾਲਾ, ਕੰਚਨ ਖਾਇਆ ਸਵਰਨ ਢਾਲਾ, ਸੁਣੋ ਤੁਸੀਂ ਸਹੇਲੀ ਹੋ। ਉਹਦੀ ਉਸਤਤ ਕਰਦੇ ਨੇ, ਉਹਦਾ ਨੱਕ ਬੜਾ ਸੁੰਦਰ ਹੈ, ਉਹਦੇ ਵਾਲ ਬੜੇ ਸੋਹਣੇ ਨੇ, ਈਸ਼ਵਰ ਦੀ ਉਸਤਤ ਕਰਦੇ ਨੇ। ਰਵਿਦਾਸ ਜੀ ਮਹਾਰਾਜ ਈਸ਼ਵਰ ਦੀ ਉਸਤਤ ਕਰਦੇ, ਆਪਣੀ ਨਿਊਨਤਾ ਦੱਸਦੇ ਕਿ ਤੂੰ ਕੀ ਹੈ ਅਸੀਂ ਕੀ ਹਾਂ। ਯਾਦ ਰੱਖਿਓ, ਬੰਦੇ ਦੇ ਸਧਾਰਨ ਬੰਦੇ ਦੇ ਭਗਤ ਵਿੱਚ ਇਹ ਫਰਕ ਹੁੰਦਾ ਕਿ ਅਸੀਂ ਲੋਕ ਆਪਣੇ ਗੁਣ ਪ੍ਰਗਟ ਕਰਦੇ ਹਾਂ, ਦੂਜੇ ਦੇ ਔਗਣ ਵੇਖਦੇ। ਬੰਦਗੀ ਵਾਲੇ ਲੋਕ ਨੇ ਜਿਹੜੇ, ਉਹ ਆਪਣੇ ਔਗਣ ਪ੍ਰਗਟ ਕਰਦੇ ਨੇ, ਦੂਜੇ ਦੇ ਗੁਣ ਕਹਿੰਦੇ, ਉਹ ਕਦੇ ਆਪਣੇ ਔਗਣ ਲੁਕਾਉਂਦੇ ਨਹੀਂ। ਜੇ ਕਬੀਰ ਜੀ ਨੂੰ ਪੁੱਛੋ ਤੇ ਆਪ ਜੀ ਪੁਕਾਰ ਕੇ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਤੁਸੀਂ ਕਦੇ ਨਹੀਂ ਕਿਹਾ ਮੈਂ ਬੁਰਾ। ਪਰ ਕਬੀਰ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਕਹਿੰਦੇ ਕਿਤੇ ਸਤਿਗੁਰੂ ਬੋਲਦਾ ਪਾਵਨ ਬਾਣੀ ਵਿੱਚ ਕਿ ਮੇਰੇ ਚ ਔਗਣ ਹੀ ਔਗਣ ਨੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਤੇ ਗੁਰੂ ਸਾਹਿਬ ਦੇ ਵਚਨ ਨੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮੀਠੇ ਬੈਨਾ। ਕਹਿੰਦੇ ਨਾ ਮੇਰੇ ਕੋਲ ਸੁੰਦਰ ਸਰੂਪ ਹੈ, ਨਾ ਮੇਰੇ ਨੇਤਰ ਸੁੰਦਰ ਨੇ, ਨਾ ਮੇਰੀ ਕੁੱਲ ਚੰਗੀ ਹੈ, ਨਾ ਮੈਨੂੰ ਤੇਰੇ ਅੱਗੇ ਬੇਨਤੀਆਂ ਕਰਨ ਦਾ ਢੰਗ ਹੈ, ਨਾ ਮੇਰੇ ਬਚਨ ਹੀ ਮਿੱਠੇ ਨੇ, ਸੁਰਤ ਮਤ ਨਾ ਹੀ ਚਤੁਰਾਈ। ਮੈਨੂੰ ਸੁਰਤ ਵੀ ਨਹੀਂ, ਮੇਰੀ ਮਤ ਵੀ ਨੀਵੀਂ ਹੈ, ਮੈਂ ਚੁਸਤ ਚਲਾਕ ਵੀ ਨਹੀਂ ਹਾਂ। ਪਰ ਮੈਂ ਇੱਕੋ ਗੱਲ ਕਹਿੰਦਾ, ਸਤਿਗੁਰੂ ਜੀ ਕਹਿੰਦੇ, ਕਰ ਕਿਰਪਾ ਪ੍ਰਭ ਲਾਵ ਪਾਈ। ਹੈ ਪ੍ਰਭੂ ਕਿਰਪਾ ਕਰ ਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ। ਕਿਤੇ ਆਪ ਕਹਿੰਦੇ ਨੇ, ਮੇਲ ਲੇਹੋ ਦਇਆਲ ਢੈ ਪੈ ਦੁਆਰਿਆ, ਰੱਖ ਲੇਵੋ ਦੀਨ ਦਇਆਲ ਭਰਮਤ ਬਹੁ ਹਾਰਿਆ। ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣੇ ਔਗਣ ਪ੍ਰਗਟ ਕਰਦੇ ਨੇ, ਹੈ ਨਹੀਂ ਔਗਣ, ਔਗਣ ਗੁਰੂ ਚ ਕੋਈ ਨਹੀਂ, ਪਰ ਕਹਿੰਦੇ ਨੇ ਸਾਰੇ ਔਗਣ ਨੇ ਮੇਰੇ ਵਿੱਚ। ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣੋ ਤਿਉਂ ਤਾਰ ਸੁਆਮੀ। ਕੁਚਲ ਦਾ ਅਰਥ ਹੈ ਭੈੜੀਆਂ ਚਾਲਾਂ ਚੱਲਣ ਵਾਲਾ ਮਨੁੱਖ, ਕਠੋਰ ਪੱਥਰ ਵੱਤ ਸਖਤ ਹਿਰਦੇ ਵਾਲਾ ਮਨੁੱਖ, ਜਿਹੜਾ ਪਾਪਾਂ ਦੀ ਪਰਵਾਹ ਹੀ ਨਾ ਕਰੇ, ਕਾਮੀ ਕਾਮਨਾ ਨਾਲ ਭਰਿਆ ਹੋਇਆ ਮਨੁੱਖ। ਸਤਿਗੁਰੂ ਕਹਿੰਦੇ ਨੇ, ਮੈਂ ਐਸਾ ਹਾਂ, ਪਰ ਜਿਵੇਂ ਤੈਨੂੰ ਚੰਗਾ ਲੱਗਦਾ, ਜਿਉਂ ਜਾਣੋ ਤਿਉਂ ਤਾਰ ਸੁਆਮੀ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਮੇਰਾ ਨਿਸਤਾਰਾ ਕਰ। ਤੋ ਭਗਤ ਰਵਿਦਾਸ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ ਕਿ ਤੁਮ ਚੰਦਨ ਐ ਨਿਰੰਕਾਰ, ਤੂੰ ਚੰਦਨ ਦੀ ਨਿਆਈ ਹੈ ਤੇ ਮੈਂ ਕੀ ਹਾਂ। ਹਮ ਇਰੰਡ ਬਾਪਰੇ, ਬਾਪਰੇ ਦਾ ਅਰਥ ਹੈ ਵਿਚਾਰਾ। ਕਹਿੰਦੇ ਮੈਂ ਵਿਚਾਰਾ ਰਿੰਡ ਦੀ ਤਰ੍ਹਾਂ ਹਾਂ, ਪਰ ਨਾਲ ਕੀ ਕਹਿੰਦੇ, ਸੰਗ ਤੁਮਾਰੇ ਬਾਸਾ। ਹੁਣ ਜੇ ਚੰਦਨ ਦੇ ਨਾਲ ਰੰਡ ਲੱਗ ਜਾਏ, ਰੰਡ ਵੀ ਐਸੀ ਸ਼ਕਤੀ ਰੱਖਦਾ ਕਿ ਚੰਦਨ ਦੀ ਮਹਿਕ ਨੂੰ ਗ੍ਰਹਿਣ ਕਰ ਲੇਗਾ ਆਪਣੇ ਅੰਦਰ। ਇਵੇਂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਹਾਂ ਤਾਂ ਮੈਂ ਰੰਡ, ਪਰ ਤੂੰ ਤਾਂ ਚੰਦਨ ਹੈ ਨਾ, ਇਸ ਕਰਕੇ ਤੇਰੇ ਨਾਲ ਮੇਰਾ ਵਾਸਾ ਹੈ, ਤੇਰੇ ਨਾਲ ਮੈਂ ਰਹਿੰਦਾ। ਸੰਗ ਤੁਮਾਰੇ ਵਾਸਾ, ਤੇ ਤੇਰੀ ਸੰਗਤ ਦਾ, ਤੇਰੇ ਨਾਲ ਰਹਿਣ ਦਾ, ਤੇਰੇ ਮੁੱਢ ਵਿੱਚ ਰਹਿਣ ਦਾ ਕੀ ਫਲ ਹੈ। ਉਹ ਅਗਲੀ ਪੰਕਤੀ ਚ ਕਹਿੰਦੇ ਹਨ,
ਨੀਚ ਰੂਖ ਤੇ ਊਚ ਭਏ ਹਾਂ, ਗੰਧ ਸੁਗੰਧ ਨਿਵਾਸਾ।
ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਹਾਂ ਤਾਂ ਮੈਂ ਨੀਵਾਂ, ਪਰ ਤੇਰੀ ਸੰਗਤ ਕਰਕੇ ਨੀਵੇਂ ਰੁੱਖ ਤੋਂ ਉੱਚਾ ਹੋ ਗਿਆ, ਕਿਉਂਕਿ ਤੇਰੀ ਮਹਿਕ, ਤੇਰੀ ਮੇਰੀ ਗੰਧ ਨਾਲ ਤੇਰੀ ਸੁਗੰਧੀ ਘੁਲ ਗਈ। ਹੁਣ ਮੇਰੇ ਚ ਦੁਰਗੰਧ ਨਹੀਂ ਰਹੀ। ਜਦੋਂ ਕੋਈ ਮੇਰੇ ਕੋਲੋਂ ਲੰਘਦਾ ਮਹਿਕ ਤੇਰੀ ਆਉਂਦੀ ਹੈ, ਮੇਰੀ ਨਹੀਂ। ਯਾਦ ਰੱਖਿਓ ਭਗਤ ਗੁਰੂ ਸਾਹਿਬਾਨ ਕਿੰਨਾ ਸਿਖਰ ਤੇ ਚਲੇ ਗਏ, ਪਰ ਉਹਨਾਂ ਨਹੀਂ ਕਿਹਾ ਕਿ ਮੇਰੀ ਮਹਿਕ ਹੈ, ਮੇਰੇ ਚ ਗੁਣ ਨੇ। ਗੁਰੂ ਨਾਨਕ ਸਾਹਿਬ ਵੀ ਬੋਲਦੇ ਤੇ ਕਹਿੰਦੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੈ ਮੇਰਾ। ਵਡਿਆਈ ਪਿਆਰੇ ਉਸ ਦੀ ਹੁੰਦੀ, ਬੰਦੇ ਦੀ ਕੋਈ ਵਡਿਆਈ ਨਹੀਂ। ਇਹ ਤਾਂ ਬਾਣੀ ਪੜ੍ਹਦੇ ਹੋ ਨਾ, ਬਾਣੀ ਚ ਬਚਨ ਆਉਂਦੇ ਨੇ, ਇਸ ਯੁੱਗ ਮੈਂ ਸੋਭਾ ਨਾਮ ਕੀ, ਵਿਣ ਨਾਵੈ ਸੋਭ ਨਾ ਹੋਏ। ਤੇ ਜਦੋਂ ਕੋਈ ਨਾਮ ਜਪਦਾ, ਸਤਿਗੁਰੂ ਕਹਿੰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਹੜਾ ਬੰਦਾ ਇੱਥੇ ਆ ਕੇ ਭੁੱਲ ਗਿਆ ਕਿ ਜੈ ਜੈਕਾਰ ਮੇਰੀ ਹੋ ਰਹੀ ਹੈ, ਉਹ ਮਾਰ ਖਾ ਜਾਏਗਾ। ਜਿਸ ਨੂੰ ਇਹ ਯਾਦ ਰਿਹਾ ਕਿ ਮੈਂ ਤਾਂ ਪਹਿਲਾਂ ਵੀ ਸੀ, ਪਹਿਲਾਂ ਮੇਰੀ ਜੈ ਜੈਕਾਰ ਕਿਉਂ ਨਹੀਂ ਹੋਈ, ਉਹ ਬਚ ਜਾਏਗਾ। ਸਤਿਗੁਰੂ ਕਹਿੰਦੇ ਨੇ, ਗੁਰ ਪੂਰੇ ਕੀ ਵਡਿਆਈ, ਤਾਂ ਕਿ ਕੀਮਤ ਕਹੀ ਨਾ ਜਾਏ। ਜੈ ਜੈਕਾਰ ਬੰਦੇ ਦੀ ਨਹੀਂ, ਜੈ ਜੈਕਾਰ ਨਾਮ ਦੀ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਨ, ਜਿਸ ਪਾਪੀ ਕੋ ਮਿਲੈ ਨਾ ਢੋਈ, ਸਰਣ ਆਵੈ ਤਾਂ ਨਿਰਮਲ ਹੋਈ। ਇਹ ਤਾਂ ਨਾਮ ਦੀ ਮਹਿਮਾ ਹੈ। ਜਿਹੜੇ ਜਪਦੇ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰ ਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਜੇ ਕਬੀਰ ਉਹਦੀ ਉਸਤਤ ਕਰਦਾ ਤੇ ਲੋਕ ਕਬੀਰ ਦੀ ਉਸਤਤ ਕਰਦੇ। ਲੋਕ ਕਹਿੰਦੇ ਨੇ ਧੰਨ ਹੈ ਕਬੀਰ, ਪਰ ਕਬੀਰ ਵਰਗੇ ਜੁਲਾਹੇ ਹੋਰ ਵੀ ਨੇ, ਕਿਸੇ ਨੇ ਕਿਸੇ ਨੂੰ ਧੰਨ ਨਹੀਂ ਗਿਆ। ਧੰਨ ਕਬੀਰ ਨਹੀਂ, ਧੰਨ ਨਾਮ ਹੈ। ਬਾਣੀ ਦੇ ਵਚਨ ਨੇ, ਧੰਨ ਉਹ ਜਨ ਜਿਨ ਐਸੀ ਜਾਨੀ, ਤਿੰਨ ਕੋ ਮਿਲੇ ਹੈ ਸਾਰੰਗ ਪਾਣੀ। ਜਿਨ੍ਹਾਂ ਨੇ ਜਾਣ ਲਿਆ ਕਿ ਨਾਮ ਧੰਨ ਹੈ, ਤੇ ਗੁਰੂ ਨੇ ਕਹਿ ਦਿੱਤਾ ਉਹਦੀ ਮਾਂ ਵੀ ਧੰਨ ਹੈ, ਉਹਦਾ ਪਿਓ ਵੀ ਧੰਨ ਹੈ। ਔਰ ਐਸੇ ਪੁਕਾਰ ਕੇ ਕਹਿੰਦੇ ਨੇ, ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਗੁਰੂ ਅਰਦਾਸ ਜੀ ਮਹਾਰਾਜ ਕਹਿੰਦੇ ਨੇ, ਐ ਨਿਰੰਕਾਰ, ਹਾਂ ਤਾਂ ਮੈਂ ਨੀਵਾਂ ਰੁੱਖ, ਪਰ ਮੇਰੀ ਗੰਧ ਨਾਲ ਤੇਰੀ ਸੁਗੰਧੀ ਮਿਲ ਗਈ। ਨੀਚ ਰੁੱਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸ। ਪਿਆਰਿਓ, ਇਹ ਰੱਬ ਦੇ ਪਿਆਰੇ ਹੁੰਦੇ ਨੇ, ਉਹ ਰੱਬ ਨਾਲ ਇਕਮਿਕ ਹੋ ਜਾਂਦੇ ਨੇ। ਬਾਣੀ ਨੇ ਐਸੇ ਬਚਨ ਕਿਹਾ ਕਿ ਸਾਧ ਕੀ ਮਹਿਮਾ, ਵੇਦ ਨਾ ਜਾਣਾ ਹੈ। ਤੁਹਾਨੂੰ ਮੈਂ ਅੰਮ੍ਰਿਤਸਰ ਦੀ ਘਟਨਾ ਸੁਣਾਉਣਾ, ਬੜੀ ਪੁਰਾਣੀ ਗੱਲ। ਉੱਥੇ ਇੱਕ ਸੰਤ ਮਹਾਂਪੁਰਖ ਹੁੰਦੇ, ਸੰਤ ਦੇਵਾ ਸਿੰਘ ਜੀ, ਨਿਰਮਲੇ ਸਾਧੂ ਸਨ। ਉਹਨਾਂ ਸਮਿਆਂ ਵਿੱਚ ਸਾਧੂ ਦੀ ਕਦਰ ਸੀ। ਅੱਜ ਨਾ ਤਾਂ ਸਾਧੂ ਰਹੇ, ਅਸੀਂ ਲੋਕ ਸਾਧੂ ਨਹੀਂ ਹਾਂ, ਤੇ ਨਾ ਕਦਰ ਹੀ ਦੇ, ਕਿਉਂਕਿ ਕਦਰ ਤਾਂ ਨਾਮ ਨਾਲ ਹੁੰਦੀ, ਬਿਰਤੀ ਨਾਮ ਨਾਲ ਉੱਚੀ ਹੁੰਦੀ। ਉਹ ਕੁਛ ਸਾਡੇ ਕੋਲ ਹੈ ਨਹੀਂ, ਅਸੀਂ ਬਣ ਗਏ ਦੁਕਾਨਦਾਰ। ਤੁਹਾਡੇ ਨਾਲੋਂ ਜ਼ਿਆਦਾ ਮਾਇਆ ਦੀ ਸੰਭਾਲ ਅਸੀਂ ਕਰਦੇ, ਤੁਹਾਡੇ ਨਾਲੋਂ ਜ਼ਿਆਦਾ ਲਾਲਚੀ ਅਸੀਂ ਹਾਂ। ਤਾਂ ਉਹਨਾਂ ਸਮਿਆਂ ਵਿੱਚ ਸੰਤ ਦੇਵਾ ਸਿੰਘ ਜੀ ਮਹਾਰਾਜ ਕੋਲ ਅੰਮ੍ਰਿਤਸਰ ਦੇ ਕੁਝ ਵਿਦਵਾਨ ਪੰਡਿਤ, ਇਹ ਤਾਂ ਸਾਡੀ ਕਿਰਪਾ ਹੋਵੇ ਕਿ ਅਸੀਂ ਦਰਬਾਰ ਸਾਹਿਬ ਆਉਣਾ ਹੀ ਹਟਾਤੇ ਸਭ, ਨਹੀਂ ਤਾਂ ਲੋਕ ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਵਿੱਚ, ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ, ਰੋਜ਼ਾਨਾ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦੇ, ਨਮਸਕਾਰਾਂ ਕਰਦੇ, ਬਾਣੀ ਪੜ੍ਹਦੇ ਸਨ। ਉਹਨਾਂ ਨੇ ਬਾਣੀ ਪੜ੍ਹੀ, ਸੁਖਮਨੀ ਸਾਹਿਬ ਵਿੱਚ ਬਚਨ ਆਏ ਕਿ ਸਾਧਕੀ ਉਹ ਸਾਰੇ ਪੰਡਿਤ ਸੋਚੀ ਪੈ ਗਏ ਕਹਿਣ ਲੱਗੇ ਇਹ ਵੇਦ ਚ ਤਾਂ ਲਿਖਿਆ ਨਹੀਂ ਸੰਤ ਜੀ ਕਿ ਕੱਲ ਨੂੰ ਇਸ ਵੇਲੇ ਅੰਮ੍ਰਿਤਸਰ ਚ ਕੀ ਹੋਏਗਾ ਤੇ ਮਹਾਂਪੁਰਖ ਕਹਿਣ ਲੱਗੇ ਮੈਂ ਸੰਤ ਵੀ ਨਹੀਂ ਹਾਂ ਪਰ ਮੈਂ ਤੁਹਾਨੂੰ ਗੁਰੂ ਸਾਹਿਬ ਦਾ ਇੱਕ ਅਦਨਾ ਸਿੱਖ ਹੋਣ ਦੇ ਨਾਤੇ ਦੱਸਦਾ ਕਿ ਕੱਲ ਨੂੰ ਇਸ ਸਮੇਂ ਅੰਮ੍ਰਿਤਸਰ ਵਿੱਚ ਭੁਚਾਲ ਆਏਗਾ ਪਰ ਗੁਰੂ ਪਿਆਰਿਓ ਭੁਚਾਲ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਭੁਚਾਲ ਆਇਆ ਉਹੀ ਵਿਦਵਾਨ ਲੋਕ ਫਿਰ ਇਕੱਠੇ ਹੋ ਕੇ ਆਏ ਆ ਕੇ ਸੰਤ ਮਹਾਂਪੁਰਖਾਂ ਨੂੰ ਨਮਸਕਾਰ ਕੀਤੀ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਸੱਤ ਹੈ ਸਾਧੂ ਦੀ ਮਹਿਮਾ ਨਹੀਂ ਜਾਣੀ ਜਾ ਸਕਦੀ ਤੋ ਸਾਧੂ ਦੀ ਮਹਿਮਾ ਕਿਸ ਕਰਕੇ ਹੈ ਨਾਮ ਕਰਕੇ ਤੋ ਰਵਿਦਾਸ ਜੀ ਮਹਾਰਾਜ ਕਹਿੰਦੇ ਤੇਰੀ ਸੰਗਤ ਕਰਕੇ ਤੇਰੇ ਨਾਲ ਮਿਲ ਕੇ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਗੰਧ ਤੇ ਸੁਗੰਧੀ ਇੱਕ ਹੋ ਗਈ ਗੰਧ ਨਹੀਂ ਰਹੀ ਬਲਕਿ ਸੁਗੰਧ ਦਾ ਨਿਵਾਸ ਹੋ ਗਿਆ ਮੇਰੇ ਵਿੱਚ ਇਸ ਕਰਕੇ ਮੈਂ ਨੀਵੇਂ ਉੱਚਾ ਹੋ ਗਿਆ ਆਪ ਜੀ ਨੇ ਬਚਨ ਵੀ ਕਹਿਣ ਲੱਗੇ ਜਾ ਕੇ ਕੁਟੰਬ ਕੇ ਢੇਡ ਕਹਿੰਦੇ ਮੇਰੇ ਕੁਟੰਬ ਦੇ ਮੇਰੇ ਕੁਨਬੇ ਦੇ ਮੇਰੇ ਚਾਚੇ ਤਾਏ ਦਾਦੇ ਬਾਬੇ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢਵੰਤ ਕਹਿੰਦੇ ਮਰੇ ਹੋਏ ਪਸ਼ੂ ਢੋਦੇ ਨੇ ਫਿਰ ਅੱਜ ਉਹ ਬਨਾਰਸੀ ਆਸ ਪਾਸਾ ਅੱਜ ਵੀ ਉਹ ਲੋਕ ਕਹਿੰਦੇ ਬਨਾਰਸ ਦੇ ਆਸੇ ਪਾਸੇ ਮਰੇ ਹੋਏ ਪਸ਼ੂ ਢੋਂਦੇ ਦੇਖੇ ਜਾ ਸਕਦੇ ਨੇ ਪਰ ਰਵਿਦਾਸ ਜੀ ਕਹਿੰਦੇ ਅਬ ਹੁਣ ਕੀ ਘਟਨਾ ਘਟੀ ਕਹਿੰਦੇ ਵਿਪਰ ਪ੍ਰਧਾਨ ਬ੍ਰਾਹਮਣ ਜੀ ਨੂੰ ਲੋਕ ਪ੍ਰਧਾਨ ਮੰਨਦੇ ਨੇ ਮਨੁੱਖਤਾ ਵਿੱਚੋਂ ਅਬ ਵਿਪਰ ਪ੍ਰਧਾਨ ਤੈ ਕਰੈ ਡੰਡਾਵਤ ਉਹ ਮੈਨੂੰ ਐ ਭਗਵਾਨ ਡੰਡੇ ਵਾਂਗ ਲੰਬਿਆਂ ਪੈ ਕੇ ਨਮਸਕਾਰ ਕਰਦੇ ਨੇ ਅਬ ਵਿਪਰ ਪ੍ਰਧਾਨ ਤੈ ਕਰੈ ਡੰਡਾਵਤ ਤੇਰੇ ਨਾਏ ਤਨ ਰਵਿਦਾਸ ਦਾਸਾਨ ਦਾਸਾ ਕਹਿੰਦੇ ਉਹ ਮੈਨੂੰ ਨਹੀਂ ਕਰਦੇ ਮੈਂ ਤਾਂ ਤੇਰੇ ਦਾਸਾਂ ਦਾ ਵੀ ਦਾਸ ਹਾਂ ਪਰ ਜੋ ਨਮਸਕਾਰ ਕਰਦੇ ਨੇ ਤਾਂ ਤੇਰੇ ਨਾਮ ਕਰਕੇ ਕਰਦੇ ਜਿਹਨੂੰ ਇਹ ਯਾਦ ਰਹਿ ਗਿਆ ਕਿ ਮਹਿਮਾ ਮੇਰੀ ਨਹੀਂ ਮਹਿਮਾ ਤਾਂ ਨਾਮ ਦੀ ਹੈ ਮਾਇਆ ਕਿਸੋਬਾ ਚਾਰ ਦਿਹਾੜੇ ਤੇ ਜਾਂਦੀ ਬਿਲ ਬਣਾ ਹੋ ਦੇਰੀ ਨਹੀਂ ਲੱਗਦੀ ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿ ਰਹੇ ਨੇ ਅਗਲੀ ਪੰਕਤੀ ਸ਼ਰਵਣ ਕਰੋ ਭਾਈ
ਮਾਧੋ ਸਤਸੰਗਤ ਸ਼ਰਨ ਤੁਮਾਰੇ
ਆਏ ਮਾਇਆਪਤੀ ਪ੍ਰਮਾਤਮਾ ਮੈਂ ਸਤਸੰਗਤ ਵਿੱਚ ਜਾ ਕੇ ਤੇਰੀ ਸ਼ਰਨ ਲਈ ਹੈ ਯਾਦ ਰੱਖਿਓ ਆ ਜਿਹੜੀ ਸੰਗਤ ਹੈ ਨਾ ਇੱਕ ਹੁੰਦੀ ਹੈ ਸੰਗਤ ਇੱਕ ਹੁੰਦੀ ਹੈ ਕੁਸੰਗਤ ਇੱਕ ਹੁੰਦੀ ਹੈ ਸਤ ਸੰਗਤ ਇੱਕ ਹੁੰਦੀ ਹੈ ਗੁਰ ਸੰਗਤ ਇੱਕ ਹੁੰਦੀ ਹੈ ਸਾਧ ਸੰਗਤ ਆਪ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤ ਦੀਆਂ ਗੱਲਾਂ ਕਰ ਰਹੇ ਹੋ ਸਤ ਨਾਲ ਜੁੜਨ ਦਾ ਯਤਨ ਕਰ ਰਹੇ ਹੋ ਤੋ ਆਪ ਸਤ ਸੰਗੀ ਹੋ ਸਤ ਸੰਗੀ ਦਾ ਮਤਲਬ ਹੈ ਸਤ ਜਿਹਦੇ ਨਾਲ ਰਹਿੰਦਾ ਉਹ ਸਤਸੰਗੀ ਜਿਹੜਾ ਘੜੀ ਇੱਥੇ ਆ ਕੇ ਬੈਠ ਗਿਆ ਤੇ ਸੱਤ ਨੂੰ ਤਾਂ ਇੱਥੇ ਹੀ ਛੱਡ ਗਿਆ ਉਹ ਸਤਸੰਗੀ ਨਹੀਂ ਹੈ ਸਤਸੰਗੀ ਤਾਂ ਉਹ ਹੈ ਜਿਹੜਾ ਸੱਤ ਨੂੰ ਆਪਣੇ ਨਾਲ ਲੈ ਗਿਆ ਬੁੱਧੀ ਰੂਪੀ ਪੱਲੇ ਵਿੱਚ ਬਚਨ ਗੁਰੂ ਜੋ ਪੂਰੇ ਕਹੇ ਮੈਂ ਸ਼ੀਕ ਗਾਠਰੀ ਬਾਂਧਾ ਉਹ ਸਤਸੰਗੀ ਹੈ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਮੈਂ ਗਿਆ ਸਤਸੰਗਤ ਵਿੱਚ ਉੱਥੇ ਜਾ ਕੇ ਮੈਂ ਤੇਰੀ ਸ਼ਰਨ ਤੱਕੀ ਸਤ ਸੰਗਤ ਸ਼ਰਨ ਤੁਮਾਰੀ ਅਗਲੀ ਪੰਕਤੀ ਚ ਕਹਿੰਦੇ ਹਨ
ਹਮ ਔਗੁਣ ਤੁਮ ਉਪਕਾਰੀ
ਹੈ ਪ੍ਰਭੂ ਮੇਰੇ ਵਿੱਚ ਤਾਂ ਔਗੁਣ ਹੀ ਔਗੁਣ ਨੇ ਮੇਰੇ ਔਗੁਣਾਂ ਦਾ ਕੋਈ ਅੰਤ ਨਹੀਂ ਪਰ ਤੂੰ ਜੀਵਾਂ ਤੇ ਉਪਕਾਰ ਕਰਨ ਵਾਲਾ ਹੈ ਜੀਵਾਂ ਤੇ ਦਇਆ ਕਰਦਾ ਮੇਰੇ ਚ ਔਗੁਣ ਨੇ ਤੇ ਤੂੰ ਉਪਕਾਰੀ ਹੈ
ਰਹਾ ਤੁਮ ਮਕਤੂਲ ਸੁਬੇਦ ਸਭਿਆਲ हम बपरे जस कीरा।
मखतूल, मखतूल हुंदा प्यारियो बड़ी चंगी तरह साफ करके वट्टिया होया रेशम, सफेद चिट्टा, सपैयल दुध वर्गा चिट्टा। है प्रभु, तू दुध वर्गे चिट्टे रेशम दी तरह है, ते हम बपरे असी विचारे जस कीरा। कीरा दा अर्थ है कीड़ा भी है, कीरा दा अर्थ ते कीरा काले रंग दे पत्थर नु कहंदे। भई पत्थर वां कठोर हिरदे वाले आ ते पापां दी मैल दे भरे हुए काले हो गए, असी उस पत्थर वर्गे। हम बपरे जस कीरा, असी उन्हां कीड़ियां वर्गे आ जेड़े रेशम दी सहार नहीं जानते पर रेशम नू कट छड़दे। असी उन्हां कीड़ियां दी न्याई आ, ते तू की है? तुम मखतूल, सफेद सपैयल, हम बपरे जस कीरा, तू दुध वर्गे चिट्टे रेशम दी न्याई है ते असी काले पत्थर दी तरह हां। अगली पंक्ति च कहते हैं,
सत संगत मिल रही है माधो जैसे मधुब मखीरा।
और मैं तेरी सतसंगत विच जाके एक गल सीखी कि सतसंगत विच यों मिले रहो जिवें मधुब मखीरा, जिवें शहद दे छत्ते ते मक्खियां रहिंदियां। असी भी सतसंगत विच आउंदे हां, साडा ध्यान सत्संग वाल नहीं, किसे दी निंदा करन वाल, किसे दी चुगलियां करन वाल, किसे नाल ईरखा करन विच, किसे दे अवगुण गुना वेखण विच। असी सत्संगत विच आके भी जिवें डड्डू चंगे जल विच रह के भी उहदे विचों जाला खोजदा है, असी सत्संगत विच आके भी ओही कुछ करदे हां। रविदास जी महाराज कहते हैं कि सत्संगत विच इस तरह मिलकर रहना करो जिवें शहद दे छत्ते दियां मक्खियां रहिंदियां। हर मक्खी दे पास तेज डंग है पर कोई किसे नूं डंग मारदी नहीं। एक ते दूजी बैठी, दूजी ते तीजी बैठी, छोटा जिहा छत्ता है, हजारां मक्खियां पर बैठियां, कोई किसे नाल लड़ाई झगड़ा नहीं, कोई आवाज नहीं, कोई चीख चिहाड़ा नहीं, कुछ नहीं। रविदास जी कहने सतसंगत विच इउं रहना करो।
जाति ओछा पति ओछा, ओछा जन्म हमारा।
ऐ प्रभु, जेड़ी मेरी जात है ना वो ओछा नीवी है, मेरी बरादरी भी चंगी नहीं, वो भी नीवी है, मेरा जन्म भी चंगे लगन दा नहीं, वो भी ओछा है। पर नाल की कह रहे हैं अगली पंक्ति च,
राजा राम की सेवना कीनी कर रविदास चमारा।
रविदास जी महाराज कहते ने, ऐ प्रभु, मैं तेरी सेवा नहीं कीती, सिमरन नहीं कीता, मेरे ते कृपा करी, मैनू बख्श नहीं, मैं चमार हां, मेरे ते दया करके मैनू बख्श देना करी।
आसाम कहां पयो जो तन पयो छन छन।
ये जेड़ा शब्द दी पंक्ति आप जी श्रवण कर रहे हो, एदी जेड़ी उथानका पुराने समय तो चली आंदी है, वो इस तरह है कि रविदास जी महाराज पास आप जी देखते हो जेड़े जुत्तियां सीपण दा कम करदे ने, हुण तां मशीनां बणांदियां। पुराने समयां विच जिहड़े जुत्तियां सीपण दा काम करदे सन उहनां लोकां दे अगे इक वड्डा सारा पत्थर पिया हुंदा सी, उह पत्थर दे नाल उत्ते रख के जोड़े नूं उहदे विच मेखां ठोकदे सन, ਰਵਿਦਾਸ ਜੀ ਪਾਸ ਜਿਹੜਾ ਪੱਥਰ ਸੀ ਉਹ ਕਾਲੇ ਰੰਗ ਦਾ ਪੱਥਰ ਸੀ। ਕਾਲੇ ਰੰਗ ਦੇ ਪੱਥਰ ਨੂੰ ਜਿਹੜੇ ਹਿੰਦੂ ਵੀਰ ਨੇ ਇਹ ਭਗਵਾਨ ਮੰਨਦੇ। ਤੂੰ ਇੱਕ ਵਿਅਕਤੀ ਉਹਨਾਂ ਦੇ ਪਾਸ ਆਇਆ, ਕਹਿਣ ਲੱਗਾ ਵੀ ਤੂੰ ਇਹ ਤਾਂ ਭਗਵਾਨ ਹੈ, ਤੂੰ ਇਹ ਪੱਥਰ ਮੈਨੂੰ ਦੇ ਦੇ, ਜਿੰਨੇ ਪੈਸੇ ਤੂੰ ਲੈਣੇ ਆ ਉਨੇ ਪੈਸੇ ਲੈ ਲਾ। ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਭਾਈ ਇਹ ਮੇਰੀ ਉਪਜੀਵਿਕਾ ਹੈ, ਮੈਂ ਇਹਨੂੰ ਵੇਚ ਨਹੀਂ ਸਕਦਾ, ਇਹਦੇ ਬਿਨਾਂ ਮੇਰਾ ਕੰਮ ਰੁਕ ਜਾਏਗਾ। ਉਹਨ ਵਿਅਕਤੀ ਨੇ ਬੜਾ ਕਿਹਾ ਪਰ ਰਵਿਦਾਸ ਜੀ ਮਹਾਰਾਜ ਨੇ ਉਹ ਪੱਥਰ ਨਾ ਦਿੱਤਾ। ਇੱਕ ਦਿਨ ਐਸਾ ਆਇਆ ਕਿ ਕੁਝ ਸਾਧੂ ਆ ਗਏ ਤੇ ਘਰ ਵਿੱਚ ਉਹਨਾਂ ਨੂੰ ਛਕਾਉਣ ਲਈ ਭੋਜਨ ਨਹੀਂ। ਤਾਂ ਬਾਣੀ ਐਸੇ ਬਚਨ ਕਹਿੰਦੀ ਕਿ ਜੇ ਗ੍ਰਸਤੀ ਦੇ ਘਰ ਵਿੱਚ ਧਨ ਨਾ ਹੋਵੇ ਉਹਦੀ ਸੋਭਾ ਨਹੀਂ ਹੁੰਦੀ। ਸਤਿਗੁਰੂ ਦੇ ਬਚਨ ਨੇ ਗ੍ਰਹਿ ਸੋਭਾ ਜਾਂ ਕਹਿ ਰੇ ਨਾ ਹੈ ਆਵਤ ਪਹੀਆ ਖੂਦੇ ਜਾਹੇ, ਚਾਰ ਪ੍ਰਾਹੁਣੇ ਆਉਣ ਘਰੇ ਤੇ ਭੁੱਖੇ ਚਲੇ ਜਾਣ, ਘਰ ਵਿੱਚ ਉਹਨਾਂ ਨੂੰ ਛਕਾਉਣ ਲਈ ਕੁਝ ਨਾ ਹੋਵੇ। ਵਾਕ ਹੈ ਅੰਤਰ ਨਹੀਂ ਸੰਤੋਖ, ਉਹਨਾਂ ਨੇ ਤਾਂ ਸੰਤੋਖ ਕਰਨਾ ਨਹੀਂ, ਉਹ ਤਾਂ ਜਿੱਥੇ ਜਾਣਗੇ ਚਰਚਾ ਕਰਨਗੇ, ਉਹਦੇ ਘਰੇ ਗਏ ਸੀ ਖਵਾਉਣ ਲਈ ਕੁਝ ਨਹੀਂ ਭੁੱਖੇ ਆ ਗਏ। ਤੇ ਆਪ ਜੀ ਕਹਿੰਦੇ ਨੇ ਬਿਨਾਂ ਸੁਹਾਗਣ ਲਾਗੈ ਦੋਖ, ਇਹ ਜਿਹੜੀ ਮਾਇਆ ਸਦਾ ਸੁਹਾਗਣ ਹੈ ਇਹ ਤੋਂ ਬਿਨਾਂ ਗ੍ਰਸਤੀ ਜਿਹੜਾ ਹੈ ਉਹ ਗੁਨਾਹਗਾਰ ਹੋ ਜਾਂਦਾ। ਆਪ ਜੀ ਦੇ ਵਚਨ ਨੇ ਬੜੇ ਸੁੰਦਰ, ਕਹਿੰਦੇ ਸੁਹਾਗਨ ਹੈ ਸੁਹਾਗਨ ਕਿਰਪਨ ਕੀ ਪੂਤੀ, ਇਹ ਸੋਮ ਦੀ ਪੁੱਤਰੀ ਹੈ ਸੇਵਕ ਤਜ ਜਗਤ ਸਿੰਘ ਸੂਤੀ, ਰੱਬ ਦੇ ਪਿਆਰਿਆਂ ਨੂੰ ਛੱਡ ਕੇ ਸੰਸਾਰ ਨਾਲ ਘੁਲ ਮਿਲ ਰਹੀ ਹੈ, ਸਾਧੂ ਕੇ ਠਾਡੀ ਦਰਬਾਰ, ਰੱਬ ਦੇ ਪਿਆਰਿਆਂ ਦੇ ਦਰਵਾਜ਼ੇ ਤੇ ਹੱਥ ਜੋੜ ਕੇ ਖੜੀ ਹੈ ਤੇ ਕਹਿੰਦੀ ਕੀ ਹੈ ਸਰਨ ਤੇਰੀ ਮੋਹ ਕੋ ਨਿਸਤਾਰ, ਮੈਂ ਤੇਰੀ ਸਰਨ ਵਿੱਚ ਆਈ ਹਾਂ ਮੇਰਾ ਨਿਸਤਾਰਾ ਕਰ। ਇਸੇ ਕਰਕੇ ਜਦੋਂ ਕਦੇ ਗੁਰੂ ਘਰਾਂ ਵਿੱਚ ਤੁਸੀਂ ਦੇਖਦੇ ਹੋ ਅਪੀਲਾਂ ਹੁੰਦੀਆਂ ਕਿ ਲਓ ਬਈ ਫਲਾਣਾ ਕੰਮ ਕਰਨਾ ਉਹਦੇ ਲਈ ਮਾਇਆ ਦਿਓ ਤੇ ਆਪਣੀ ਮਾਇਆ ਨੂੰ ਸਫਲੀ ਕਰ ਲਓ, ਧਰਮ ਦੇ ਕਾਰਜਾਂ ਤੇ ਖਰਚੀ ਸਫਲ ਹੁੰਦੀ ਹੈ, ਇਹਦਾ ਨਿਸਤਾਰਾ ਹੋ ਜਾਂਦਾ। ਰਵਿਦਾਸ ਜੀ ਮਹਾਰਾਜ ਦੇ ਘਰ ਆ ਗਏ ਸਾਧੂ, ਘਰੇ ਉਹਨਾਂ ਨੂੰ ਛਕਾਉਣ ਲਈ ਭੋਜਨ ਨਹੀਂ। ਮਨ ਵਿੱਚ ਵਿਚਾਰ ਆਇਆ ਕਿ ਬੜੇ ਦਿਨਾਂ ਦਾ ਉਹ ਬ੍ਰਾਹਮਣ ਮੇਰੇ ਮਗਰ ਪਿਆ, ਪੱਥਰ ਮੈਨੂੰ ਦੇ ਦੇ ਤੇ ਅੱਜ ਇਹ ਵੇਚ ਦੇਈਏ, ਰੱਬ ਦੇ ਪਿਆਰਿਆਂ ਨੂੰ ਭੋਜਨ ਤਾਂ ਛਕਾਉਣਾ ਹੈ। ਆਪ ਜੀ ਉਹਦੇ ਪਾਸ ਪੱਥਰ ਲੈ ਗਏ, ਉਹਨੂੰ ਕਹਿਣ ਲੱਗੇ ਪੱਥਰ ਲੈ ਲਾ ਤੇ ਇੰਨੇ ਪੈਸੇ ਲਵਾਂਗਾ। ਉਹਨੇ ਬ੍ਰਾਹਮਣ ਨੇ ਪੱਥਰ ਖਰੀਦ ਲਿਆ, ਰਵਿਦਾਸ ਨੂੰ ਧਨ ਦੇ ਦਿੱਤਾ। ਧਨ ਲੈ ਕੇ ਰਵਿਦਾਸ ਜੀ ਰਾਸ਼ਨ ਲੈ ਆਏ, ਰਾਸ਼ਨ ਲਿਆ ਕੇ ਸਾਧੂਆਂ ਨੂੰ ਭੋਜਨ ਕਰਾਇਆ, ਪੱਥਰ ਬ੍ਰਾਹਮਣ ਦੇ ਘਰ ਰਹਿ ਗਿਆ। ਰਾਤ ਪੈ ਗਈ, ਰਾਤ ਪਈ ਤੇ ਉਹ ਭਗਵਾਨ ਪੱਥਰ ਦਾ ਜਿਹੜਾ ਸੀ ਪ੍ਰਗਟ ਹੋ ਗਿਆ। ਬ੍ਰਾਹਮਣ ਨੂੰ ਪਕੜ ਲਿਆ, ਬਈ ਜਿੱਥੋਂ ਮੈਨੂੰ ਲੈ ਕੇ ਆਇਆ ਮੈਨੂੰ ਉੱਥੇ ਵਾਪਸ ਕਰਕੇ ਆ, ਮੈਂ ਤੇਰੇ ਘਰ ਵਿੱਚ ਨਹੀਂ ਰਹਿ ਸਕਦਾ। ਮਹਾਰਾਜ ਆਪ ਭਗਵਾਨ ਹੋ, ਮੈਂ ਬ੍ਰਾਹਮਣ ਹਾਂ, ਇਹ ਬ੍ਰਾਹਮਣ ਦਾ ਘਰ ਹੈ। ਕਹਿੰਦੇ ਨਹੀਂ ਵਾਪਸ ਕਰਕੇ ਆ, ਨਹੀਂ ਤੇਰੀ ਗਤੀ ਬੁਰੀ ਹੋਏਗੀ। ਡਰ ਗਿਆ, ਦੂਜੇ ਦਿਨ ਕੰਮ ਧੰਦੇ ਸਨ, ਫਿਰ ਨਾ ਜਾ ਸਕਿਆ। ਦੂਸਰੀ ਰਾਤ ਫਿਰ ਉਹੀ ਹਾਲ ਹੋਇਆ, ਤੀਸਰੀ ਰਾਤ ਫਿਰ ਉਹੀ ਹਾਲ ਹੋਇਆ। ਦੋ ਤਿੰਨ ਦਿਨ ਸੋਚਦਾ ਰਿਹਾ ਕਿ ਸ਼ਾਇਦ ਐਵੇਂ ਭੁਲੇਖਾ ਹੈ ਮੈਨੂੰ, ਪਰ ਜਦੋਂ ਨਾ ਫਿਰ ਉਹ ਗੱਲ ਬਣੀ ਤੇ ਭਗਵਾਨ ਨੇ ਪਕੜ ਲਿਆ। ਕਹਿਣ ਲੱਗਾ ਬਾਈ ਉੱਥੇ ਵਾਪਸ ਛੱਡ ਕੇ ਮੈਂ ਨਹੀਂ ਰਹਿਣਾ ਚਾਹੁੰਦਾ, ਛੱਡਿਆ ਆਇਆ ਵਾਪਸ। ਹੁਣ ਰਵਿਦਾਸ ਜੀ ਮਹਾਰਾਜ ਨੂੰ ਕਹਿੰਦਾ ਤੂੰ ਮੇਰੇ ਕੋਲ ਪੈਸੇ ਲੈ, ਇਹ ਭਗਵਾਨ ਤੇਰਾ ਪੱਥਰ ਮੈਨੂੰ ਨਹੀਂ ਚਾਹੀਦਾ, ਤੂੰ ਮੇਰੇ ਪੈਸੇ ਵਾਪਸ ਕਰ। ਰਵਿਦਾਸ ਜੀ ਮਹਾਰਾਜ ਕਹਿੰਦੇ ਭਾਈ ਪੈਸੇ ਤਾਂ ਮੈਂ ਰਾਸ਼ਨ ਲਿਆ ਕੇ ਸਾਧੂਆਂ ਨੂੰ ਛਕਾ ਦਿੱਤਾ, ਮੇਰੇ ਪਾਸ ਪੈਸਾ ਕੋਈ ਹੈ ਨਹੀਂ, ਤੇਰਾ ਮੇਰਾ ਹੋਇਆ ਸੀ ਸੌਦਾ, ਤੂੰ ਇਹ ਪੱਥਰ ਲੈ ਜਾ, ਮੈਂ ਤਾਂ ਮੁੱਕਰਦਾ ਨਹੀਂ, ਤੂੰ ਇਹ ਵਾਪਸ ਕਰਨ ਆਇਆ वापस मैं लवांगा नहीं। वो डरदा मारिया ब्राह्मण वो पत्थर रविदास दे घर विच सुट के वापस चले गया। महापुरुख क्या करते सन के वह जरा भगवान से प्रगट हो गया। अज रविदास की छाती से बैठ गया, क्यों भाई तू भगत खवान है ब्राह्मण दे पैसे मार के बैठा है, कादा भगत है तू, उदे पैसे दे वापस नहीं तेरा बुरा हाल करांगा, तेरा तन फेरेंगा मैं। तो रविदास जी महाराज जी ये शब्द उचार के भगवान नु संबोधन होंदे ने, कहने कहां भयो जाओ तन भयो शिन शिन, शिन शिन दा अर्थ है छननी छननी हो गया है भगवान, ता भी की होगा जे ये तन तो एक दिन खत्म होना है, जे छननी छननी भी हो गया ता भी कुछ नहीं होना। पर एक डर है मैनू, अगली पंक्ति च कहते हैं
प्रेम जाए तो डर पै तेरो जन,
है भगवान मैं तेरा जन हां, ते जे मेरा तेरे नाल प्रेम टूट गया मैनू इस गल का डर लगता है, मैं प्रेम नहीं तोड़ना चाहता। तन जाता तो जाए, ये शरणी शरणी हुंदा तो जा हो जाए, पर जदों तेरा प्रेम टुट जाएगा मैं इस गल तो डरदा कि तेरा प्रेम ना मेरे अंदरों टुट जाए। अगली पंक्ति च कहते हैं
तुझे चरण अरविंद पवन मन,
कहते जेड़े तेरे चरण ने ना वो पवरे दी फुल कमल फुल दी न्याई ने, ते मेरा मन अरविंद उना ते अरविंद हुंदा कमल फुल, उना ते मेरा मन पवरे दी न्याई पवन करदा है चक्कर कटदा है, उना च मकरंद रस चूसदा है।
पान करत पायो पायो रामिया तन,
तेरे चरणा दा नाम रस प्राप्त करके है राम मैं नाम रूपी तन नू प्राप्त कीता है।
राम संपत विपत पटल माया तन,
कहने संपत संपत विपत पदार्थ जेड़े ने विपता जेड़ी है पटल पर्दा माया ते तन दा जेड़ा पर्दा है। रविदास जी महाराज कहने पदार्थ औकड़ा धन ते जो पुत्र तिया साख संबंधी आदि माया है, इस दा जेड़ा पर्दा है जीव ते ऐ भगवान पिया होया। हां जी
ताम है मगन होत न तेरो जन,
उस माया दे पर्दे विच तेरा जन मैं मगन नहीं मस्त नहीं हुंदा, मैं इन्हां चीजां विच सारियां विच मस्त नहीं हुंदा। नामदेव भगत रविदास जी महाराज कह रहे हैं
प्रेम की जेवरी बांधियो तेरो जन,
तेरे जन ने ऐ भगवान तेनू प्रेम दी रस्सी नाल बन लेना कीता है।
कह रविदास छूट बो कवन गुण,
ऐ भगवान हुण तू केड़े गुण नाल केड़ी जुगती नाल मेरे कोल छुटेगा, मैं तेनू प्रेम बंधन विच बन लिया। जो तुम बाधे मोह फास हम प्रेम बंधन तुम बाधे, अपने छूटन को जतन करो हम छूटे तुम आराधे। कहने लगे मैं तो तेरा सिमरन करके छुट्टी जाना है, पर तू अपने छुटन का यतन कर के तू प्रेम दे बंधन विच्चों छुटना किवें है। गुरु प्यारियो रब दे प्यारियां ने उदे नाल सांझ पाई, सब दो रहिंदे ने कर दीजे वे चलिए हुण चलो
आसाम हर 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 हरे
छे वार इथे हर हर शब्द आया। इस हर शब्द दे बहुत अर्थ
ਜਿਹੜਾ ਇੱਥੇ ਅਰਥ ਹੈ, ਹਰ ਦਾ ਅਰਥ ਹੈ ਹਾਥੀ, ਹਰ। ਦੂਸਰੇ ਹਰ ਦਾ ਅਰਥ ਹੈ ਜਲ। ਤੀਸਰੇ ਹਰ ਦਾ ਅਰਥ ਹੈ ਤੰਦੂਆ। ਚੌਥੇ ਹਰ ਦਾ ਅਰਥ ਹੈ ਕਮਲ ਫੁੱਲ। ਹਾਂਜੀ, ਪੰਜਵੇਂ ਹਰ ਦਾ ਅਰਥ ਹੈ ਭੇਟ ਕਰਨਾ, ਭਗਵਾਨ ਨੂੰ ਭੇਟ ਕਰਨਾ। ਉਹ ਹਰੀ ਜੋ ਤਮਾਮ ਜੀਵਾਂ ਨੂੰ ਹਰਿਆਂ ਭਰਿਆਂ ਕਰਦਾ ਹੈ। ਜਦੋਂ ਹਾਥੀ, ਹਰ ਹਾਥੀ ਹਰ ਤੰਦੂਏ ਨੇ ਹਰ ਜਲ ਵਿੱਚ ਹਰ ਦਾ ਅਰਥ ਖਿੱਚਣਾ ਵੀ ਹੈ, ਜਦੋਂ ਉਹਨੂੰ ਖਿੱਚ ਲਿਆ ਜਲ ਵਿੱਚ ਤੇ ਉਹਨੇ ਹਾਥੀ ਨੇ ਕਮਲ ਫੁੱਲ ਤੋੜਿਆ, ਉਹਦੇ ਭਗਵਾਨ ਅੱਗੇ ਅਰਦਾਸ ਕੀਤੀ ਤੇ ਹਰ ਦਾ ਅਰਥ ਗਰੜ ਵੀ ਹੈ, ਭਗਵਾਨ ਉਹਦੇ ਤੇ ਸਵਾਰ ਹੋ ਕੇ ਆ ਗਏ। ਬਾਣੀ ਦੇ ਵਿੱਚ ਨੇ ਕਰ ਧਰੇ ਚੱਕਰ ਬੈ ਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਮਾਰੀਲੇ। ਤੰਦੂਏ ਦੇ ਤੰਦ ਕੱਟ ਕੇ ਹਾਥੀ ਨੂੰ ਬਚਾ ਲਿਆ। ਅਗਲੀ ਪੰਕਤੀ ਚ ਕਹਿੰਦੇ ਹਨ,
ਹਰ ਸਿਮਰਤ ਜਨ ਗਏ ਨਿਸਤਰ ਤਰੇ।
ਜਿਨ੍ਹਾਂ ਨੇ ਹਰੀ ਦਾ ਸਿਮਰਨ ਕੀਤਾ ਉਹ ਸੰਸਾਰ ਸਾਗਰ ਤੋਂ ਤਰ ਗਏ। ਅਰਦਾਸ ਜੀ ਕਹਿੰਦੇ ਹਨ, ਭਾਈ
ਰਹਾ ਹਰ ਕੇ ਨਾਮ ਕਬੀਰ ਉਜਾਗਰ।
ਕਬੀਰ ਸੰਸਾਰ ਵਿੱਚ ਪ੍ਰਗਟ ਹੋਇਆ ਹਰੀ ਦਾ ਨਾਮ ਜਪਣ ਕਰਕੇ।
ਜਨਮ ਜਨਮ ਕੇ ਕਾਟੇ ਕਾਗਰ।
ਜਿਹਨੇ ਆਪਣੇ ਅਨੰਤ ਜਨਮਾਂ ਦੇ ਲੇਖੇ ਦੇ ਕਾਗਜ਼ ਕੱਟ ਦਿੱਤੇ, ਪਾੜ ਦਿੱਤੇ। ਰਵਿਦਾਸ ਜੀ ਕਹਿੰਦੇ ਹਨ,
ਨਿਮਤ ਨਾਮ ਦੇਵ ਦੂਧ ਪਿਆਇਆ।
ਨਾਮਦੇਵ ਨੇ ਨਿਮਿਤ ਕਾਰਨ ਕਰਕੇ ਕਿ ਨਾਮਦੇਵ ਦਾ ਨਾਨਾ ਘਰ ਨਹੀਂ ਸੀ, ਨਾਮਦੇਵ ਨੇ ਇਸ ਕਾਰਨ ਕਰਕੇ ਭਗਵਾਨ ਨੂੰ ਦੁੱਧ ਪਿਲਾਵਣਾ ਕੀਤਾ।
ਤੋ ਜਗ ਜਨਮ ਸੰਕਟ ਨਹੀਂ ਆਇਆ।
ਜਗਤ ਦੇ ਵਿੱਚ ਜਨਮ ਲੈ ਕੇ ਐਸੇ ਸੰਕਟ ਨੂੰ ਸਹਾਰ ਕੇ ਮੁੜ ਕੇ ਨਾਮਦੇਵ ਸੰਸਾਰ ਤੇ ਨਹੀਂ ਆਇਆ।
ਜਨ ਰਵਿਦਾਸ ਰਾਮ ਰੰਗ ਰਾਤਾ।
ਜਿਹੜਾ ਤੇਰਾ ਪਿਆਰਾ ਹੈ ਪ੍ਰਭੂ, ਤੇਰੇ ਰਾਮ ਰਾਮ ਤੇਰੇ ਨਾਮ ਵਿੱਚ ਤੇਰੇ ਪ੍ਰੇਮ ਵਿੱਚ ਰਤਿਆ ਗਿਆ ਰੰਗਿਆ ਗਿਆ।
ਯੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ।
ਕਿਉਂ ਫਿਰ ਉਹ ਵਿਅਕਤੀ ਗੁਰੂ ਦੀ ਕਿਰਪਾ ਨਾਲ ਨਰਕਾਂ ਵਿੱਚ ਨਹੀਂ ਜਾਂਦਾ। ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ,
ਮਾਟੀ ਕੋ ਪੁਦਰਾ ਕੈਸੇ ਨਚਤ ਹੈ।
ਇਸ ਬੰਦੇ ਦੀ ਗੱਲ ਕਰਦੇ ਕਹਿੰਦੇ ਹੈ ਮਿੱਟੀ ਦਾ ਪੁਤਲਾ, ਪਰ ਇਹ ਕਿਵੇਂ ਨੱਚਦਾ ਫਿਰਦਾ ਹੈ।
ਦੇਖਾ ਦੇਖਾ ਸੁਣਾ ਬੋਲੇ ਦੌਰਿਓ ਫਿਰਤ ਹੈ।
ਚੀਜ਼ ਦੇਖਦਾ ਉਹਨੂੰ ਦੇਖਣ ਲਈ ਉਤਾਵਲਾ ਹੋ ਜਾਂਦਾ ਹੈ, ਕੰਨਾਂ ਨਾਲ ਸੁਣਦਾ ਵੀ ਹੈ, ਰਸਨਾ ਨਾਲ ਬੋਲਦਾ ਵੀ ਹੈ, ਪਰ ਦੌੜਿਆ ਹੀ ਫਿਰਦਾ। ਰਵਿਦਾਸ ਜੀ ਕਹਿੰਦੇ ਹਨ,
ਰਹਾ ਜਬ ਕੁਛ ਪਾਵੇ ਤਬ ਗਰਬ ਕਰਤ ਹੈ।
ਜਦੋਂ ਕੁਝ ਮਿਲ ਜਾਂਦਾ ਫਿਰ ਇਹ ਹੰਕਾਰੀ ਹੋ ਜਾਂਦਾ ਹੈ।
ਮਾਇਆ ਗਈ ਤਬ ਰੋਵਨ ਲਗਤ ਹੈ।
ਜਦੋਂ ਇਹਦੇ ਕੋਲੋਂ ਪੈਸੇ ਚਲੇ ਜਾਂਦੇ ਨੇ, ਘਾਟਾ ਪੈ ਜਾਂਦਾ, ਫਿਰ ਇਹ ਰੋਣ ਲੱਗ ਜਾਂਦਾ ਹੈ। ਰਵਿਦਾਸ ਜੀ ਕਹਿੰਦੇ ਹਨ,
ਮਨ ਬਚ ਕਰਮ ਰਸ ਕਸਹ ਲੁਬਾਨਾ।
ਮਨ ਕਰਕੇ, ਬਚਨਾ ਕਰਕੇ, ਅਨੇਕ ਤਰ੍ਹਾਂ ਦੇ ਕਰਮਾਂ ਕਰਕੇ ਸੰਸਾਰ ਦੇ ਰਸਾਂ ਕਸਾਂ ਵਿੱਚ ਇਹ ਲੁਭਾਏਮਾਨ ਹੋ ਰਿਹਾ ਹੈ।
ਬਿਨਸ ਗਿਆ ਜਾਏ ਕਹੂੰ ਸਮਾਨਾ।
ਜਦੋਂ ਇਹ ਸਰੀਰ ਛੱਡ ਗਿਆ ਪਤਾ ਨਹੀਂ ਇਹ ਕਿੱਥੇ ਜਾ ਕੇ ਸਮਾਏਗਾ।
ਕਹਿ ਰਵਿਦਾਸ ਬਾਜੀ ਜਗ ਭਾਈ।
ਰਵਿਦਾਸ ਜੀ ਕਹਿੰਦੇ ਹੈ, ਭਾਈ ਇਹ ਸੰਸਾਰ ਇੱਕ ਖੇਡ ਹੈ।
ਬਾਜੀ ਗਰ ਸੋ ਮੋਹੇ ਪ੍ਰੀਤ ਬਣ ਆਈ।
ਜਿਹੜਾ ਇਸ ਸੰਸਾਰ ਦੀ ਖੇਡ ਨੂੰ ਖੇਡਣ ਵਾਲਾ ਭਗਵਾਨ ਬਾਜੀਗਰ ਹੈ, ਮੇਰੀ ਉਹਦੇ ਨਾਲ ਪ੍ਰੀਤ ਬਣ ਆਈ ਹੈ। ਰਵਿਦਾਸ ਜੀ ਕਹਿੰਦੇ ਗੁਰੂ ਪਿਆਰਿਓ ਇੱਥੇ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ ਉਪਰਾਲਾ ਕਰਿਆ ਕਰੋ, ਤਕੜੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਦਰਸਾਓ ਕਿ ਬਾਣੀ ਦੀ ਵਿਚਾਰ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਲੈਣ, ਤਾਂ ਕਿ ਸਾਨੂੰ ਬਾਣੀ ਦਾ ਬੋਧ ਹੋ ਜਾਏ, ਸੋਝੀ ਹੋ ਜਾਏ, ਅਸੀਂ ਬਾਣੀ ਦੁਆਰਾ ਈਸ਼ਵਰ ਨੂੰ, ਆਪਣੇ ਆਪ ਨੂੰ, ਸੰਸਾਰ ਨੂੰ ਜਾਣ ਸਕੀਏ। ਵਿਚਾਰਾਂ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੁਕਰ ਜਾਣ ਕੇ, ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ।
ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀ ਗਰ ਸੋ ਮੋਹੇ ਪ੍ਰੀਤ ਬਨ ਆਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ।